The path of knowledge is the way to Jannah. The path of knowledge is the way to Jannah.
الحمد لله رب العالمين الصلاة والسلام على سيد المرسلين أما بعد فأعوذ بالله من الشيطان الرجيم بسم الله الرحمن الرحيم الصلاة والسلام عليك يا رسول الله وعلى آلك وأصحابك يا حبيب الله الصلاة والسلام عليك يا نبي الله وعلى آلك وأصحابك يا نور الله My dear viewers of Madri Channel, welcome to another silsila of Path to Success. Alhamdulillah Azawajal, as you are aware, we bring you different topics, Alhamdulillah Azawajal, and our Muballigheen speak on these topics. Alhamdulillah, it's a time for us to learn and reflect upon our actions, things which are related with our lives, inshallah Azawajal. And we have a very unique topic today, inshallah Azawajal. And before we find out what our topic is, let's listen to a fazila, a benefit of reciting salutation, peace and blessings upon the best of mankind, the Holy Prophet sallallahu ta'ala alayhi wa sallam. The Holy Prophet sallallahu ta'ala alayhi wa sallam has said, whoever likes this, that Allah azza wa jal is pleased with him when he is presented in his court of Allah azza wa jal, he should recite salat upon me in abundance. Sallu ala al-habib sallallahu ta'ala ala Muhammad sallallahu ta'ala alayhi wa alihi wa sallam. So my dear Islamic brothers and viewers of Madri Channel, if we want that our Creator Allah subhanahu wa ta'ala to be pleased with us on the Day of Judgment, then we should make it a habit of ours, reciting salutation, peace and blessings upon the Prophet sallallahu alayhi wa sallam in abundance. And we should try to spend our days and nights in doing this, because this is gaining the pleasure of Allah subhanahu wa ta'ala by doing this action, insha'Allah azza wa jal. So our topic today, my dear Islamic brothers, is we have a very unique topic today. Most of our topics are unique, alhamdulillah azza wa jal. You can say all of our topics are unique, but our topic today is unique in the sense that normally we are talking about actions. Those are actions which are referred to revealing them actions, or we talk about them actions openly. But today we're going to talk about things to hide our actions. And our topic today is hiding your good deeds. This is our topic today, hiding your good deeds. We have our Muballigheen with us. We have Bilal Shabir bhai with us, alhamdulillah azawajal. Our Hafiz bhai with us. And our Ustad Asif Madani with us, alhamdulillah azawajal. So we're going to be talking on this topic, inshallah. Let's listen to the praise of the Holy Prophet sallallahu ta'ala alayhi wa sallam.
Sallallahu alayka ya رسول الله وسلم عليك يا حبيب الله واہ کیا جود و کرم ہے شہبت تیرا واہ کیا جود و کرم ہے شہبت تیرا نہیں سنتا ہی نہیں مانگنے والا تیرا اور تیرے قدموں میں جو ہے وہ ویر کا منہ کیا دیکھے کون نظروں پہ چڑھے دیکھ کے تلوار تیرا اور ایک میں کیا میرے اسیاں کی حقیقت کتنی مجھ سے 100,000,000 کو کافی ہے اشارہ تیرا مفت پالا تھا کبھی کام کی عادت نہ پڑی اب عمل پوچھتے ہیں ہائے نکما تیرا sallallahu alayka ya rasulallah wa sallam alayka ya habiballah. دل میں ہو یاد تیری گوشہ تنہائی ہو, دل میں ہو یاد تیری گوشہ تنہائی ہو, دل میں ہو تیری گوشائے تنہائی ہو, دل میں ہو یاد تیری گوشائے تنہائی ہو, پھر تو خلوت میں عجب انجمن آرائی ہو, پھر تو خلوت میں عجب انجمن آرائی ہو, دل میں ہو یاد تیری گوشائے تنہائی ہو, آستانے پہ تیرے سر ہو جل آئی ہو, آستانے پہ تیرے سر ہو جل آئی ہو, اور جانے جہاں تو بھی تماشائی ہو, اور جانے جہاں تو بھی تماشائی ہو, دل میں ہو یاد تیری گوشائے تنہائی ہو, آج جو اب کسی پر نہیں کھلنے دیتے, آج جو اب کسی پر نہیں کھلنے دیتے, کب وہ چاہیں گے میری حشر میں رسوائی ہو, کب وہ چاہیں گے میری حشر میں رسوائی ہو, دل میں ہو یاد تیری گوشائے تنہائی ہو, یہی منظور تھا قدرت کو کیسا نہ بنے, یہی منظور تھا قدرت کو کیسا بنے, ایسے یکتا کے لیے ایسی ہی یکتائی ہو, ایسے یکتا کے لیے ایسی ہی یکتائی ہو, دل میں ہو یاد تیری گوشائے تنہائی ہو. کبھی ایسا نہ ہوا ان کے کرم کے صدقے, کبھی ایسا نہ ہوا ان کے کرم کے صدقے, ہاتھ کے پھیلنے سے پہلے نہ بھی آئی ہو. دل میں ہو یاد تیری گوشائے تنہائی ہو, اور بند جب خواب بے اجل سے ہو حسن کی آنکھیں, بند جب خواب بے اجل سے ہو حسن کی آنکھیں, اس کی نظروں میں تیرا جلوائے زیبائی ہو, اس کی نظروں میں تیرا جلوائے زیبائی ہو. دل میں ہو یاد تیری گوشائے تنہائی ہو, پھر تو خلوت میں عجب انجمن آرائی ہو, پھر تو خلوت میں عجب انجمن آرائی ہو. دل میں ہو یاد تیری گوشائے تنہائی ہو.
سبحان اللہ, ماشاء اللہ, ماشاء اللہ. Our Ustaz Sahab started our topic with the kalam which is talking about hiding one's actions, subhanallah. And beautiful kalam about hiding one's love for Rasulullah sallallahu alaihi wasallam, or when you're praising Rasulullah sallallahu alaihi wasallam. This is, it's with every action of ours today, if you look at it, and this is our topic today about hiding good deeds. And you know, every action which we are doing today, it seems to be like we want to reveal it to others. We want to make sure that everyone knows that we are doing this action. Whether it's loving Rasulullah sallallahu alaihi wasallam, whether it's praising the Prophet sallallahu alaihi wasallam, whether it's doing any nafli ibadat, any optional worship, or any type of actions, we want to unveil it in front of everyone. We want to show everyone that we are doing this action. And this is our topic today about hiding one's good deeds, inshallah. And inshallah, you will learn a lot from our topic today, inshallah. And also, this will be a means of our protection, of protecting our good actions. Because when one reveals his good actions, he's actually wasting his good actions. And inshallah, we'll be talking on this today. Our Muballighins are here, inshallah. They will be mentioning regarding this. Just before we turn to Bilal bhai, inshallah. Ji Bilal bhai, topic unique today, hiding your good deeds. Normally, you know, we see that, especially in our time, the time which we are in, everyone seems to be revealing the good deeds. Everyone is making sure that everyone knows I am doing this good action. And this is obviously, it's related to riya, ostentation, showing off. And it falls into many, many categories this topic can fall into. And where do you want to make a start on this, inshallah?
Bismillahir Rahmanir Rahim. Abdul Halan bhai, mashallah al-kareem. A very beautiful topic. When you speak to youngsters and even people in society today, they always ask the question, why? So, hide good deeds. Why? Whenever you speak to children, they always have this, mashallah, andaz. It's interest is good because they're interested and they want to know the wisdoms behind it. Now, very simply, one of the wisdoms behind hiding our good deeds is that if we are to do the opposite, expose them to other people, then there's a chance that that good deed is completely wasted. And you might be thinking, how is that even possible? Because we must remember, any good action that we do, what is the fundamental purpose of doing that action?
Allah, Rizai Ilahi.
Solely for the pleasure of Allah. So when a person performs an action, his intention before he performs it, as well as during the course of performing the action, it must be solely for the pleasure of Allah. Then we have hope of its acceptance. Because sincerity is that element which causes our actions to be accepted in the court of Allah. And what happens when we don't hide our good deeds? What happens when we expose them? Then we fall prey to a lot of illnesses and vices. Like you highlighted, ostentation, showing off. That a person, he does an action for other than Allah Almighty. He does an act of worship not for the pleasure of Allah, but he has other people in mind as well. Now this is ostentation, and this is an illness. This is obviously haram, and we must protect ourselves from this. One easy example, very simple example I like to give, maybe we can understand from this. If somebody is collecting diamonds, rubies, priceless items, he puts it into a bag. If that bag has a hole within it, would you call that person smart or foolish?
Allah.
He's collected, he's worked hard to find those diamonds and pearls. Then he puts it into such a bag where it's having holes, it's going to fall back out.
Allah, Allah.
Now if a person is performing good actions, but then he is exposing them, and the intention is not to encourage other people either. So there is a very fine line to this matter, where the scholars, they're going to detail really what's better. An action that's performed in secret, covertly, or is the action that's performed outwardly better? And obviously the ulama go into an ikhtilaf and a discussion regarding this, that really it's depending on the person's heart. That if he knows that his heart is clean from falling into the sin of showing off or desiring praise for one's actions, these are all illnesses of the heart. Spiritual illnesses. So if he is safe from this, then it's okay to tell that to other people. For example, we have spiritual guides, we have teachers, at times even parents. They are people who are looked up to in society. The children look up to their parents. It's a natural disposition, it's in the nature of the child. You see, when a child is born, he is copying the words of the mother, of the father, the actions that they are doing. And we all become happy, and mashallah, it's an amazing time. But the thing we must be very careful is that as well as they are collecting things, we need to make sure what are we doing in front of them as well. So likewise, we have our teachers. The teacher is everything for the student. He looks up to him as the role model, as the guide. So if that teacher is falling short in any particular aspect, the student will then realize this. So in a similar fashion, when we talk about actions, a person must be very careful on whether he should expose them or not. And then when we look at the Holy Quran, performing actions outwardly, openly or secretly, both have been mentioned.
Subhanallah.
Because we're talking about good actions, ibadah. Both have been highlighted in the Quran. If we look at different types of verses, Allah subhanahu wa ta'ala, when mentioning about charity, in Surah Al-Baqarah, Allah subhanahu wa ta'ala mentions, إِن تُبْدُ الصَّدَقَاتِ فَنِعِمَّ. That if you donate openly, then what an excellent action this is.
Subhanallah.
What an excellent deed this is. And وَإِن تُخْفُوهَا, if you conceal the action, if you conceal the act of charity, وَتُؤْتُوهَا الْفُقَرَاءَ, and then you give it to the poor, فَهُوَ خَيْرٌ لَكُمْ, then this is better for you. وَيُكَفِّرُ عَنْكُمْ مِنْ سَيِّئَاتِكُمْ, and Allah will erase some of your sins.
Subhanallah.
And وَاللَّهُ بِمَا تَعْمَلُونَ خَبِيرٌ, Allah is aware of your deeds. And in Ifham al-Quran, it mentions that generally, the principle is that both concealed and public deeds are permissible.
Subhanallah, mashallah.
But to do something publicly out of ostentation, showing off to people, that's unlawful, that's haram. But if a person does that same action, but his intention is for encouragement of the people, تَرْغِيب, then this is rewarding, this can be rewarding for a person. And he mentions here that faith leaders, Islamic scholars and preachers, at times you will see them doing this. They'll be telling people about their action. Why? So that people become inspired. Those people who love them, they will follow in their ways as well. So this was just one verse of the Holy Quran where both aspects, outwardly and inwardly, are seen. But the whole point of mentioning all of this is that there's a very fine line. There's a very fine line, and we have to be very careful. And really, safety is within hiding your good deeds. This is why we brought this topic forward. Instead of saying good deeds open and concealed, the better option for all generally is to conceal your good deeds, because then the chance of that deed becoming destroyed is very minimal.
MashaAllah. The dear viewers of Madani channel, our Bilal Shabir Madani, mashallah, has put this very beautifully in front of us, that you can show your actions outwardly. It is down to our intentions, that when we are doing an action and when we are showing that action, what is in intention in our minds, in our hearts, that are we doing this for the pleasure of Allah subhanahu wa ta'ala? Are we doing this to encourage others? But it's better that we hide our actions, inshallah. This is our topic, about hiding our good deeds as well. And alhamdulillah, we have our Hafiz bhai with us, inshallah. So he's going to shed some light in the Patwari language, inshallah. Hafiz bhai, kaisa mauzu hai? Nekiya nu chupana aur, mashallah.
Bismillahir Rahmanir Rahim. Abdul Hanan bhai, jada bhi asa ko topic kithe discuss karne hai na, aur jada bhi yaad deen ne mutalliq aa, وہ سب سے ہے نا یونیک تاری ہونا کیونکہ اللہ تو صرف رسول کی طرفوں آیا ہوا ہے اصل کرنے غلط کرنے کوئی نہیں تھا
صحیح
اور دعوت اسلامی نے اور مدنی چینل نے تے یہ یا کہ مجھے اپنی اور ساری دنیا نے لوگوں نے اسلام کی کوشش کرنی ہے اسی سے ایک بہت بڑا ہے جڑا نا میں سمجھنا ٹاپک آ جانا اچھا اس کے سمجھنے واسطے میں سمجھنا کہ تھوڑا اگر میں تھوڑی تمہیں تو بیماریاں ہونی ہیں نا دلیں نہیں بیماری ہے ہارٹ اٹیک نہیں ہے اچھا جی اتھرائٹس ہو جانا بلڈ پریشر ہو گیا جوڑاں نے درد ہو گیا بیماریاں نے نہ انہوں نے کوئی علاج ٹھیک ہے اس نے یہ علاج ہے اس نے یہ علاج ہے پاکستان ملی ہو جانے تو شوگر ماڈرن ہو گئے نا اس نے ملی ہوگی اس کی کوڑا دیو جی تو گل یہ ہے کہ دلیں نہیں بیماریاں 47 قسم دیاں 47 تے کتاب تساں پڑھو نا باطنی بیماریاں تے سب سو پہلو ریاکاری ہے
اللہ اکبر
جی اپنے ہونا اساں بلال مدنی گل کرنے سے
شوئنگ آف
دسنا لوکاں کی اچھا اس طرح اور بھی بیماریاں ہیں مثلا اسد نی بیماری ہے بغض نی بیماری ہے کینے نی بیماری ہے اور تکبر نی بیماری ہے اور عجب نی بیماری ہے خود پسندی بے شماریاں لیکن ان بیماریاں جو جڑی پہلی بیماری ہے نا اس نے علاج کیا
اللہ اللہ
او اجا گل کر سا اس نے بارے سبحان اللہ اللہ رسول اس کی مدد ہے
ماشاءاللہ آمین
ایک شوئنگ اف تے ایک نیکیاں چھپاؤ
سبحان اللہ
اچھا ان اس نے بھی چے بھائی کہ اللہ رسول کا حکم ہے کس طرح کرنا اسا اچھا لقمان حکیم
سبحان
کتنے بڑے
ماشاءاللہ
وائز پرسن حکمت یعنی انہوں نے نہ ہی صورت قرآن مجید سے مطلب واقعی پرسنالٹی تھی اسی کہ اللہ تعالیٰ نے گلاں کوٹ کتنی
ماشاءاللہ
جی تو آہ لگے کہ پترا جڑیاں ریاکاری ہے نا وہ تو یہ یا کہ نیکی ہے نا بدلہ دنیا چ بندہ چاہیے کہ نہ
اللہ اللہ اللہ
جی نیکیاں ہونیا آخرت واسطہ ہے لیکن دسی دسی کرنے سے بعد دسنیاں یا کری دسنیاں سارا اے پھر دنیا چی بدلا
اللہ اکبر
تے اگوں نال پترا ہ لگا کہ پھر علاج کیا ابا جی اے انہاں کی چھپاؤ
سبحان اللہ
اے کس طرح اہل کے دو طرح دی نیکیاں ایک تے جڑیاں ظاہر ہونے سے بغیر تے ہوئی نہیں کنیاں نا
اچھا
نماز پڑھنی نماز تو سامنے نہیں پڑھ سو
بے شک
زکات بھی دینی ہی دینی اج پر جانے جانا کار بھی تک نہیں اج ہو سکنا نا ان اخلاص ہونا چاہیے کہ میں اللہ واسطہ کرسا
سبحان اللہ
ٹھیک جڑیاں نیکیاں ظاہر ہو گئی تے جڑیاں نیکیاں چھپی تے کرنے والی ہوئی نا تہجد ہوئے گی
سبحان
نفل نفل ہوئے گی ٹھیک ہے اور اس طرح نیکیاں ان کی کرے تو پتہ نہ لگے کسے کی
سبحان اللہ
یہ پتہ لگی گیا انہیں لکھا پھر شمار نہ کرا ہے میں نیکی کی تھی
اللہ اللہ
اللہ
یعنی تو سن تو بالے سے بلال بے لوٹا نے کیا نہ دسیا ہے میں دسنے تو ایک روایت بیان کر رہا سرکار صلی اللہ تعالی علیہ وسلم آہ لگے کہ بھائی ابو درد رضی اللہ تعالی روایت کرنے آہنے سرکار صلی اللہ تعالی علیہ وسلم بے شک नेकी करना बड़ा ही मतलब की जाए लेकिन उसकी छुपाना बहुत मुश्किल आ जाए।
अल्लाह
आदमी कोई अमल करना कोई नेकी करना ते उसकी इे जी नेकी लिखनी से ढलो की तख्या ही नहीं उसकी फिर 70 गुना अल्लाह ताला उसने अमल लिखना 70 गुना इससे ज्यादा सवाब फिर क्या होना नेकी तो करी रहा शैतान पीछे लगा रहना आखिर उसकी बुराई ते छोड़ना जे तू पहली दफा बाना ना आने ना भाई लोग पूछते क्यों ना भैया वो 70 गुना जरा ना वो माइनस हो जाना उस वेले
अल्लाह
नेकी लिखन जानी है इस सामने की पहले छुपी तो लिखी भी सी
अल्लाह
अच्छा अजय भी नहीं गल मुकनी शैतान फिर लगा रहना उस पीछे
अल्लाह
फिर क्या करना के उसना दिल करना लोगों की पता लगा तो लोग बान भी ना ले तो फिर लोग जब बाने ना तो जी नेकी की ना उन उल्टा पल्ला पेगी
अल्लाह
क्या रियाकारी भी चाहिए गया
अल्लाह
और रियाकारों की तो और वाय बहु को जब बाने से इंशाल्लाह कुछ वक्त है ना तो मुंह ने बाहर छिकी तो सटसन ने जन्म जन्म ही चला ताला अल्लाह फरिश्ते अक्सर मुंह में पार त्रुको ने तो सट्टो इन्हें कि जन्म में यानी इस तरह एक गल ने एक बुजुर्ग से मैं सोचे तो हाल ही तलावत करने रहे करने रहे करने रहे अच्छा तलावत करने करने जो ना उन्हें की नींद आएगी फिर करी खत्म करी ना तैसे लेटी रहे नींद आई तो तखिया ने कोई बंदा ना था नेकियां लिखिया इस सरफैनी भी दस नेकी इस सरफैनी भी दस नेकी इस सरफैनी भी दस नेकी एक हर्फ भी चाहे ना उसने लेकिन नहीं लिखेगी उन्हें है सारे नहीं दस दस लिखे नहीं इसे क्या नहीं लिखे दस तुसा आ लगे जिस सो तलावत करने और ना सो तख्या एक बंदा आया तो तुसा टोन और जरा बेहतरीन कर छोड़ी सी
अल्लाह
उसने सवाब नहीं लिखा हुआ
अल्लाह
और ये जड़ी है ना ऐसा एक और जगह सरकार सल्लल्लाहु अलैहि वसल्लम फरमाया बंदा कल्यो दो नफल पढ़ना ना जिसे कुसा भी नहीं तकिया तो फरिश्ते उसने वास्ता दुआ करने रहने अल्लाह ताला इसकी जन्म जो आजाद कर छोड़ ठीक और वो ए दो नफल सामने पढ़ने ले पंजी दर्जे ज्यादा सवाब रखना
अल्लाह
और ए ए नहीं करवाइया बुजुर्ग उन्हें करी तो दसिया इस तरह
सुभान
और अच्छा जो बकर सदीक रजी अल्लाह ताला ने वाकया तक होना उमर रजी अल्लाह ताला ने ओ कोई नबीना औरत तो नहीं सी तो उसने जाई खिदमत करने से सफाई सुथराई करने सारे कुछ तो असा को गड्डी आई जा तुसी राह ना देने अगू तो उन लोगों ने अमल तक हो
अल्लाह
किस तरह लोगों ने जाई तो काम करने लोगों ने खबरगिरी करे लोगों ने ऐसा अच्छा असा तो कुम सीती चलो बड़ी तौफीक होवे ने जाने नहीं जाए तो बंदा अच्छा ना नीश ना पे फर्ज करो दो दिन पूछ रहे ना भाई क्यों नहीं आया बीमार तो नहीं हो गया कोई घाटा बाधा तो नहीं हो गया इसकी अच्छा वो फिर गए एक बार तो तख्या ने सारा काम होया वा दो दिन गए फिर इस तरह उन्हें आया मैं तकसा तो एक फिर थोड़ी जल्दी गए तख्या ने फिर होया वा अगर ऑलरेडी सारा झाड़ू दिता वा पानी पिया वा सारिया चीजा अच्छा फिर हालांकि मैं और पहलू जैसे दिहाड़ी जाई तो बी गए रात इसने सो पहले ही रवायत चशना मैं पूछना बार बार हजरत शेख अजवेरी रहमतुल्लाह ताला लाए कुछ है व्हाट्सएप से तो कुछ है फेसबुक से या तो कुछ है दसो मिकी अच्छा जड़े में अपना अल्लाह सुन भला करा है इंडिया ले ले जी मोइनुद्दीन चिश्ती रहमतुल्लाह ताला ले अच्छा ओ जिन्ना ओ सी 90 लाख मुसलमान किते ने केड़िया क्लिपा बनिया सी हां इत्थै रवायत ही सरकार सल्लल्लाहु ताला अलैहि वसल्लम अगर तू नेकी करे और पहाड़ा ने थल्ला आवे
अल्लाह जाहिर कर दे
अल्लाह खलास ना अल्लाह सारी दुनिया की दसी
सुभान अल्लाह माशाल्लाह Dear viewers, Madhi Channel, there's a lot to take in from them. Our Hafiz Bhai mentioned, subhanAllah. Inshallah, we'll discuss some of them things again, inshallah. Mm-hmm. It's quite, sometimes we think, oh, it's a very you're talking very deep. You're talking about hiding your actions. How can this hide your actions? We're in a certain time. Mm-hmm. You have social media, you have cameras everywhere. You have, you know, people around us. Still, my dear Islam brothers, there are certain things we can still hide within our actions. And Hafiz Bhai made that very things clear. We're not talking about the false things, those things which are compulsory, because those things we have to do them openly. Yeah. For example, performing our salah. So person cannot say, I'm going to read my salah at home. Why? Because I'm hiding my good deeds. Mm-hmm. No, he has to come to the masjid. He has to perform his namaz, his salah in the masjid. But the next thing is that how you are performing salah there. Are you in the same situation you perform your salah when you are doing it at home or when you are doing it in front of people? Just look at your salah. Normally, Bilal bhai, I sometimes say on this as well that, you know, sometimes if someone has to perform their Salatul Fajr at home, How does he perform his Salatul Fajr at home? Yeah, he'll get up maybe in his pajamas, maybe in that state, maybe with a t-shirt on. Yeah. Maybe, you know, he hasn't even combed his hair, just done wudu and is standing there, and standing in front of Allah subhanahu wa ta'ala. But that same person, when he has to go and perform that namaz in the masjid, would he go in that state? Mm-hmm. No, he wouldn't. He would go in a total different way. He'll make sure his hair is combed, he makes sure his clothes are tidy, neat. Yet, he's performing that same ibadat in his house, in front of Allah subhanahu wa ta'ala, in front of his creator, but it's a totally different state. It makes you think that, are we doing this for Allah subhanahu wa ta'ala, or are we doing this for showing people? You know, when we see actions like this, this sort of indicates itself that when we are doing actions for Allah subhanahu wa ta'ala, we'll be doing action for others. So my dear viewers of Madhi Channel, these are the things which we need to reflect over. And we have Ustad Asif Madani with us as well, inshallah. We see what Ustad Sahab's got to say. Ustad Sahab, we have many verses of the Holy Quran revealed upon hiding the good deeds. We heard from Bilal Shabir by Madani and also Hafiz by Alhamdulillah regarding that actions are hidden and some are actions are open, and there are verses of the Quran also regarding hiding one's deeds as well.
Jiyo Tuhnan bhai, mashallah, aaj da topic jada bada unique waqi topic hai te is te bade bahut kat guftgu kiti jandi hai. Generally hi kita janda ke ji nekiyan karo, Allah subhanahu wa ta'ala nu razi karo. ਲੇਕਿਨ ਇੱਕ ਬੰਦਾ ਨੇਕੀ ਵੀ ਕਰ ਰਿਹਾ ਵਾ, ਲੇਕਿਨ ਉਹਦਾ ਉਹਨੂੰ ਫਾਇਦਾ ਵੀ ਕੁਛ ਨਹੀਂ ਹੋ ਰਿਹਾ, ਬਲਕਿ ਉਲਟਾ ਗੁਨਾਹ ਹੋ ਰਿਹਾ, ਤੇ ਕੀ ਫਾਇਦਾ ਉਸ ਨੇਕੀ ਦਾ? ਕਿ ਚੀਜ਼ਾਂ ਆਪਣੀ ਜ਼ਿੱਦ ਤੋਂ ਪਹਿਚਾਣੀ ਜਾਂਦੀਆਂ. ਰਾਤ ਤਾਂ ਪਤਾ ਚੱਲੇਗਾ ਦਿਨ ਤੋਂ, ਅੰਧੇਰੇ ਦਾ ਪਤਾ ਚੱਲੇਗਾ ਰੋਸ਼ਨੀ ਤੋਂ, ਇਖਲਾਸ ਦਾ ਪਤਾ ਚੱਲੇਗਾ ਰਿਆਕਾਰੀ ਤੋਂ. ਤੇ ਨੇਕੀਆਂ ਅਸੀਂ ਕਰਦੇ ਹਾਂ ਤੇ ਆਇਤ ਮੁਬਾਰਕਾਂ ਦੇ ਵਿੱਚ ਵੀ ਮੈਂਸ਼ਨ ਕੀਤਾ ਗਿਆ, ਅੱਲਾ ਜੀ ਨਈ ਉਨਫਿਕੂਨਾ ਮਵਾਲਮ ਬਿੱਲ ਵਨਹਾਰੀ ਸਿਰਮ ਵ ਆਲਾਨੀਆ ਉਦਉ ਰੱਬਕੁਮ ਤਦਰੁਅਨ ਵ ਖੁਫੀਆ. ਦੁਆ ਦੇ ਬਾਰੇ ਹੈ ਕਿ ਆਪਣੇ ਰੱਬ ਸੇ ਦੁਆ ਮੰਗੋ ਤਦਰਵਾਨ, ਗਿੜਗਿੜਾਤੇ ਹੋਏ ਔਰ ਆਹਿਸਤਾ. ਤੋ ਬਹੁਤ ਸਾਰੀ ਚੀਜ਼ਾਂ ਐਸੇ ਆਕਾ ਕਰੀਮ ਸੱਲੱਲਾਹੁ ਤਾਲਾ ਅਲੈਹਿ ਵਸੱਲਮ ਦੀ ਹਦੀਸ ਮੁਬਾਰਕਾ ਜਿਹਦੇ ਵਿੱਚ ਆਕਾ ਕਰੀਮ ਸੱਲੱਲਾਹੁ ਤਾਲਾ ਅਲੈਹਿ ਵਸੱਲਮ ਨੇ ਮੈਂਸ਼ਨ ਕੀਤਾ ਕਿ ਜਿਹੜਾ ਬੰਦਾ ਨੇਕੀ ਕਰਨ ਦੀ ਇਸਤਿਆਤ ਕਰਦਾ ਰੱਖਦਾ, ਉਹ ਨੇਕੀ ਕਰੇ ਤੇ ਉਹਨੂੰ ਛੁਪਾਏ. ਤੇ ਇਸ ਦੇ ਵਿੱਚ ਉਲਮਾ ਕਰਾਮ ਦਾ ਇਖਤਲਾਫ ਆ ਕਿ ਨੇਕੀ ਜ਼ਾਹਿਰ ਕਰਨੀ ਚਾਹੀਦੀ ਆ ਜਾਂ ਨੇਕੀ ਨੂੰ ਛੁਪਾਉਣਾ ਚਾਹੀਦਾ, ਅਫਜ਼ਲ ਕਿਹੜੀ ਚੀਜ਼ ਆ? ਉਲਮਾ ਕਰਾਮ ਦਾ ਇਖਤਲਾਫ ਆ, ਬੰਦੇ ਤੇ ਡਿਪੈਂਡ ਕਰਦਾ ਤੇ ਉਸ ਨੇਕੀ ਤੇ ਡਿਪੈਂਡ ਕਰਦਾ. ਅਗਰ ਤੁਹਾਨੂੰ ਆਪਣੇ ਨਫਸ ਤੇ ਇਤਮਾਦ ਆ ਕਿ ਮੈਂ ਰਿਆਕਾਰੀ ਦੇ ਵਿੱਚ ਮੁਬਤਲਾ ਨਹੀਂ ਹੋਊਂਗਾ, ਬਾਸ ਕਹਿੰਦੇ ਕਿ ਛੁਪਾ ਕੇ ਕਰਨਾ ਅਫਜ਼ਲ ਹੈ ਕਿਉਂਕਿ ਰਿਆਕਾਰੀ ਤੋਂ ਬਹੁਤ ਦੂਰ ਆ, ਰਿਆਕਾਰੀ ਨਹੀਂ ਹੋਏਗੀ. ਬਾਸ ਕਹਿੰਦੇ ਨਹੀਂ, ਦਿਖਾ ਕੇ ਕਰਨੀ ਚਾਹੀਦੀ, ਲੋਕਾਂ ਨੂੰ ਰਗਬਤ ਮਿਲੇਗੀ, ਲੋਕ ਨੇਕੀਆਂ ਕਰਨਗੇ. ਤੇ ਇਹ ਮੁਖਤਲਿਫ ਬੰਦੇ ਦੇ ਉੱਤੇ ਤੇ ਨੇਕੀ ਦੇ ਉੱਤੇ ਡਿਪੈਂਡ ਕਰਦਾ, ਯਾਨੀ ਕਿ ਇੱਕ ਮੁਕਤਦਾ ਵਾ, ਇੱਕ ਇਮਾਮ ਆ, ਲੋਕ ਉਹਨੂੰ ਫੋਲੋ ਕਰਦੇ ਆ. ਉਹਨੂੰ ਬੋਲੇ ਕਿ ਨਹੀਂ ਜੀ ਮੈਂ ਘਰ ਦੇ ਵਿੱਚ ਨਮਾਜ਼ ਪੜ੍ਹਾਏਗਾ, ਪੋਸੀਬਲ ਹੀ ਨਹੀਂ ਹੈ. ਇਦਾਰ ਦੀ ਗੱਲ, ਉਹਨੂੰ ਮਸਜਿਦ 'ਚ ਆਉਣਾ ਪਵੇਗਾ, ਲੀਡ ਕਰਨਾ ਪਵੇਗਾ, ਨਮਾਜ਼ ਬਣਾਉਣੀ ਪਵੇਗੀ, ਜ਼ਕਾਤ ਦੇਣੀ ਹੈ. ਤੁਸੀਂ ਜਿੱਦਾਂ ਹੱਜ ਕਰਨਾ, ਵੀ ਇਸ ਬਹਿਨੇ ਮਿਸਾਲ ਦਿੱਤੀ, ਘਰ ਦੇ ਵਿੱਚ ਤਾਂ ਹੱਜ ਹੋਣਾ ਹੀ ਨਹੀਂ, ਜਾਣਾ ਪਵੇਗਾ, ਇਹਰਾਮ ਬੰਨਣਾ ਪਵੇਗਾ, ਤਵਾਫ ਕਰਨਾ ਪਵੇਗਾ, ਸਫ਼ਰ ਮਰਵਾਰੀ ਸਹੀ ਕਰਨੀ ਪਵੇਗੀ, ਤਾਂ ਓਪਨਲੀ ਤੁਹਾਨੂੰ ਕਰਨਾ ਪਵੇਗਾ. ਇੱਕ ਬੰਦਾ ਕਹਿੰਦਾ ਕਿ ਯਾਰ ਮੈਨੂੰ ਖੌਫ ਆ, ਰਿਆਕਾਰੀ ਤਾਂ ਮੈਨੇ ਕੀ ਨਹੀਂ ਕਰਨੀ ਹੈਗੀ, ਰਮਾਇਆ ਸ਼ੈਤਾਨੀ ਵਸਵਸਾ ਵਾ, ਨੇਕੀ ਨਹੀਂ ਚੜ੍ਹਨੀ, ਬਲਕਿ ਨੱਕ ਤੇ ਮੱਖੀ ਬੈਠੇ ਤੇ ਨੱਕ ਨਹੀਂ ਵੱਢਿਆ ਜਾਂਦਾ, ਬਲਕਿ ਮੱਖੀ ਨੂੰ ਉਡਾਇਆ ਜਾਂਦਾ. ਤੇ ਇਸ ਤਰ੍ਹਾਂ ਤੁਸੀਂ ਨੇਕੀ ਕਰਨੀ ਆ, ਬਲਕਿ ਆਪਣੀ ਨੀਅਤ ਦਰੁਸਤ ਕਰਨੀ ਆ. ਤੇ ਮੈਂ ਖਾਲਸਾ ਤਾਂ ਅੱਲਾ ਸੁਬਹਾਨ ਵ ਤਾਲਾ ਦੀ ਰਜ਼ਾ ਵਾਸਤੇ ਕਰ ਰਿਹਾ ਕਿ ਨੇਕੀ ਛੱਡ ਦੋ. ਇਹ ਮਿਸਾਲ ਦੇ ਕੇ ਸਮਝਾਇਆ ਗਿਆ ਕਿ ਇੱਕ ਬੰਦਾ ਸੀ ਗੁਲਾਮ, ਉਹਦੇ ਆਕਾ ਨੇ ਉਹਨੂੰ ਕਿਹਾ ਕਿ ਗੰਦਮ ਦੇ ਦਾਣੇ ਇਹਦੇ ਵਿੱਚ ਦੂਸਰੀਆਂ ਚੀਜ਼ਾਂ ਵੀ ਮਿਕਸ ਆ, ਕੀ ਕਰ ਇਹਨੂੰ ਸਫਾਈ ਸੁਥਰਾ ਹੀ ਕਰ ਦੇ. ਉਹ ਕਹੇ ਕਿ ਮੈਂ ਤਾਂ ਇਹ ਕਰ ਹੀ ਨਹੀਂ ਸਕਦਾ, ਉਹ ਕੰਮ ਹੀ ਨਾ ਕਰੇ ਤਾਂ ਬਾਤ ਆਕਾ ਉਹਦਾ ਨਾਰਾਜ਼ ਹੀ ਹੋਏਗਾ ਨਾ. ਜਿੰਨੀ ਤੇਰੇ ਵਿੱਚ ਇਮਕਾਨ ਆ, ਕੁਦਰਤ ਆ, ਤਾਕਤ ਆ, ਉਹਨਾਂ ਤੋਂ ਸਭ ਕਰਕੇ ਆਕਾ ਨੂੰ ਪੇਸ਼ ਕਰ ਦੇ. ਤੇ ਇਹ ਚੀਜ਼ ਨਹੀਂ ਕਿ ਯਾਰ ਮੈਂ ਕਰ ਹੀ ਨਹੀਂ ਸਕਦਾ ਤੇ ਮੈਂ ਰਿਆਕਾਰੀ ਦੇ ਵਿੱਚ ਮੁਬਤਲਾ ਹੋ ਜਾਊਂਗਾ ਤੇ ਲੋਕ ਮੈਨੂੰ ਦੇਖਣਗੇ। ਅਸੀਂ ਐਸੇ ਬੜੇ ਕੰਮ ਕਰਦੇ ਕਿ ਨਮਾਜ਼ ਪੜ੍ਹਦੇ, ਜਿੱਦਾਂ ਐਗਜ਼ਾਮਪਲ ਦਿੱਤੀ ਗਈ, ਦੋ ਬੰਦੇ ਆ ਸੇਮ ਮਸਜਿਦ ਚ ਆਉਂਦੇ ਆ, ਉਸੇ ਸਰ ਦੇ ਵਿੱਚ ਖੜੇ ਹੁੰਦੇ ਆ, ਇੱਕ ਨੂੰ ਸਵਾਬ ਮਿਲਦਾ ਦੂਸਰੇ ਨੂੰ ਗੁਨਾਹ ਮਿਲਦਾ, ਇੱਕ ਨੇ ਅੱਲਾ ਸੁਬਾਨ ਵਤਾਲਾ ਦੀ ਰਜ਼ਾ ਵਾਸਤੇ ਖਾਲਿਸਤਾਨ ਨੀਅਤ ਕੀਤੀ ਆ, ਦੂਸਰੇ ਨੇ ਲੋਕਾਂ ਨੂੰ ਦਿਖਾਉਣ ਲਈ ਨੀਅਤ ਕਰੀ, ਉਹ ਵੀ ਪੜ੍ਹ ਨਮਾਜ਼ ਹੀ ਪੜ੍ਹਿਆ, ਇਹ ਵੀ ਨਮਾਜ਼ ਹੀ ਪੜ੍ਹਿਆ, ਉਹ ਵੀ ਚੈਰਿਟੀ ਕਰ ਰਿਹਾ, ਇਹ ਵੀ ਚੈਰਿਟੀ ਕਰ ਰਿਹਾ। ਮੈਂ ਤਾਂ ਇਗਜ਼ਾਮਪਲ ਦਿੱਤੀ ਜਾਂਦੀ ਕਿ ਜਦ ਤੱਕ ਸਾਡਾ ਐਪਰੀਸ਼ੀਏਟ ਨਾ ਕੀਤਾ ਜਾਵੇ ਨੇਕੀ ਨੂੰ, ਸਾਨੂੰ ਸਕੂਨ ਹੀ ਨੀ ਮਿਲਦਾ। ਜਨਾਬ ਸਾਹਿਬ ਨੇ 10 ਪਾਉਂਡ ਮਸਜਿਦ ਦੀ ਖਿਦਮਤ ਕੀਤੀ ਆ, ਇਹਨੇ 50 ਪਾਉਂਡ ਖਿਦਮਤ ਕੀਤੀ, ਜਦ ਤੱਕ ਸਾਡਾ ਨਾਮ ਮੈਂਸ਼ਨ ਨਾ ਆਵੇ, ਮੇਰਾ ਨਾਮ ਵੀ ਨੀ ਮੈਂਸ਼ਨ ਕੀਤਾ, ਮੈਂ ਇੰਨੀ ਖਿਦਮਤ ਕਰਤੀ, ਮੈਂ ਇੰਨੀ ਜ਼ਕਾਤ ਦੇਤੀ, ਮੈਂ ਇੰਨੀਆਂ ਨੂੰ ਹੱਜ ਕਰਵਾਤਾ, ਮੈਂ ਇੰਨੀ ਬੱਚਿਆਂ ਦੀ ਸ਼ਾਦੀਆਂ ਕਰਵਾਤੀਆਂ, ਮੈਂ ਇਹ ਕਰਤਾ, ਮੈਂ ਉਹ ਅੱਲਾ ਦੀ ਰਜ਼ਾ ਲਈ ਕੀਤਾ, ਤੇ ਛੁਪਾਓ। ਜਦ ਤੱਕ ਸਾਡਾ ਪੋਸਟਰ ਨਾ ਲੱਗੇ, ਇਸ਼ਤਿਹਾਰ ਨਾ ਲੱਗੇ, ਚਾਰ ਬੰਦਿਆਂ ਨੂੰ ਪਤਾ ਨਾ ਚੱਲੇ, ਸਾਨੂੰ ਸਕੂਨ ਹੀ ਨੀ ਮਿਲਦਾ। ਅੱਜ ਤਾਂ ਉਸਤਾਦ ਸਾਹਿਬ ਨੇ ਬੜੀ ਸੋਹਣੀ ਨਾਤ ਪੜ੍ਹੀ ਆ, ਇਸਤਮਾ ਚ ਨਾਤ ਮਿਲ ਗਈ ਮੈਨੂੰ, ਮੈਂ ਨਾਤ ਪੜ੍ਹਤੀ, ਕਿਸੇ ਨੇ ਕੁਛ ਕਿਹਾ ਹੀ ਨਹੀਂ, ਅਜੀਬ ਜੀ ਫੀਲਿੰਗ ਆਉਂਦੀ ਬੰਦੇ ਨੂੰ, ਬਿਆਨ ਕੀਤਾ, ਸੁਭਾਨ ਅੱਲਾਹ, ਕਿਆ ਬਿਆਨ ਕੀਤਾ ਅੱਜ ਤੁਸੀਂ, ਤਿਆਰੀ ਰਾਤ ਮੈਂ ਸਾਰੀ ਰਾਤ ਬੈਠਾ ਰਿਹਾ ਤਿਆਰੀ ਕਰਨ ਲਈ, ਆਹ ਹਵਾਲੇ ਲੱਭੇ, ਆਹ ਇਹ ਤਾਂ ਦੇਖੀਆਂ, ਆਹ ਹਦੀਸਾਂ ਦੇਖੀਆਂ, ਬੜਾ ਪਿਆਰਾ ਬਿਆਨ ਕੀਤਾ ਮਾਸ਼ਾਅੱਲਾ। ਬਿਆਨ ਤਾਂ ਵੈਸੇ ਅਲਹਮਦੁਲਿਲਾ ਇਸ ਦੇ ਵਜਲ ਕਿਸੇ ਨੇ ਐਪਰੀਸ਼ੀਏਟ ਨਹੀਂ ਕੀਤਾ, ਸਾਨੂੰ ਸਕੂਨ ਹੀ ਨਹੀਂ ਮਿਲਦਾ, ਇਹ ਚੀਜ਼ਾਂ ਇਖਲਾਸ
ਰਿਹਾ
ਸਹੀ ਥਾ ਨਾ, ਕੋਈ ਗਲਤੀ ਵਗੈਰਾ ਤੋਂ ਨੀ ਹੋਈ, ਕੋਈ ਚੀਜ਼ ਕਮੀ ਬੇਸ਼ੀ ਤੋਂ ਨੀ ਮਿਲੀ, ਸਲਾਹ ਫਰਮਾ ਦੇ ਅੱਲਾਹ, ਤਾਂ ਨੀਅਤ ਕਿਧਰ ਕੀ ਹੈ, ਅਗਰ ਤੋ ਅੱਛੀ ਨੀਅਤ ਕੇ ਸਾਥ ਮਦੀਨਾ ਮਿਲਣਾ, ਪੁੱਛਣਾ ਚਾਹੀਏ, ਸਲਾਹ ਕਰਨੀ ਚਾਹੀਏ, ਲੇਕਿਨ ਬੰਦੇ ਕੋ ਇਸ ਤੇ ਗੌਰ ਕਰਨ, ਅੰਦਰ ਦਾ ਮੁਫਤੀ ਹੈ ਨਾ, ਇਸ ਤੇ ਪੁੱਛ ਰਹੇ ਕਿਸ ਲਈ ਹੋ ਰਿਹਾ ਔਰ ਕਿਆ ਕਰ ਰਹੇ, ਅੱਲਾਹ ਹਮੇ ਇਖਲਾਸ عطا ਫਰਮਾ ਦੇ, ਜਬ ਇਖਲਾਸ ਹੋ ਜਾਏਗਾ ਇਨਸ਼ਾਅੱਲਾ ਅੱਜ਼ਾ ਵਜਲ ਮਦੀਨਾ ਮਦੀਨਾ ਹੋ ਜਾਏਗਾ।
ਸੁਭਾਨ ਅੱਲਾਹ, ਮਾਸ਼ਾਅੱਲਾ, ਉਸਤਾਦ ਆਫਿਸ ਮਦਨੀ ਸਾਹਿਬ ਮਾਸ਼ਾਅੱਲਾ ਬਿਊਟੀਫੁਲੀ ਮੈਂਸ਼ਨ ਥਿਸ ਰਿਗਾਰਡਿੰਗ our topic today, hiding your good actions. Bilal bhai, subhanallah, there's so many things which have been mentioned. I'm trying to backtrack them, because some of these things which are mentioned, we need to really speak on them and to able to understand them in more detail. I know some of the things the brothers have just lightly mentioned them, and about this hiding one good deeds, and especially we're in such a time before people would hide their good deeds, the awliya Allah subhanahu wa ta'ala, the pious people of Allah subhanahu wa ta'ala, even people who were the great rulers, the kings, it's mentioned, subhanallah, we heard regarding Hafiz bhai mentioned about Sayyidina Abu Bakr radiyallahu ta'ala, Sayyidina Umar radiyallahu ta'ala, look in the uniqueness in this as well. Sayyidina Abu Bakr radiyallahu ta'ala is how they're doing actions to help someone. Today we do actions to help people, yet we reveal them. But Sayyidina Abu Bakr, the uniqueness of Sayyidina Abu Bakr and Sayyidina Umar radiallahu ta'ala in this waqia is that they are hiding their actions, they're doing their actions in front of who? A blind person. The woman who's blind, she doesn't know which person is coming at my door, which person is serving me, which person is cleaning the house, doing all these actions. She doesn't know. He's hiding himself. And who? Hazrat Umar radiallahu. He's first of all, he's going in to do these actions, but he finds someone more greater than him, someone who he can't beat in action. Sayyidina Abu Bakr. Look at his uniqueness. This method of hiding their actions, learning this from the Sahaba.
Subhanallah, Abdul Hanan bhai, a point to really remember is, what can we really get from people? We do an action, they praise us. At the end of the day, what happens? A bit of happiness, and then what's the nuksan of that? That action is actually thrown away from the court of Allah, discarded. Why? Because it lacked sincerity. Like, we really need to ponder over the harms of exposing our good actions. That will help us to stay away from it, because really it's a double-edged sword. You have to look at both. You look at the positives of hiding your good deeds, you get closer to Allah Almighty. The action is actually multiplied more so because it's hidden. That charity that's given with the right hand that the left hand does not know, all of these are greater actions. Why? Because there is such a sincerity between you and your creator. Because we need to come back to the ground rooted question that, why do we do an action? We do an action for Allah, not for the people. We have to remember this. We have to remind ourselves, why is the time of tahajjud praised in the Quran?
Subhanallah.
the time of tahajjud is praised because the entire world is asleep.
Allah.
Or at least the people in that, you know, hemisphere. The people are asleep. Nobody knows, not even your own family will know.
Allah Akbar.
And you are standing up at night, you're sacrificing your sleep to prostrate before your Creator.
Subhanallah.
That shows that you respect Allah Almighty and you have such a connection with Allah that you don't want anyone else to be a part of it.
Subhanallah. It's between you and your Creator.
And it's such a level of love. It's such a level of connection that you can't get anywhere else. And at times, this is what we need.
Allah,
I think we kind of need that reset within our life. Reset from, you know, the exposure of social media. That today, whatever good deed we do, we're posting an image, we're posting a video on, you know, I helped this poor person out, I helped this homeless person out, etc. And the underlying message, it's good. Because it's always under intention of the person. He wants to make awareness. He wants to raise awareness for the less fortunate. That's brilliant. But really, we are asking, the reason why we're mentioning this topic, because we want to protect you. We want to protect your action. You're looking for benefit for the people. That's good. But we want to help you. And we want to help ourselves. That the good action that you're doing, don't let it be polluted. The narration that we heard about Shaytan, he doesn't let a person go.
Allah.
A person performs a good action, the reward is written for him that he's done it in secret. Then he's rewarded 70 times more than the action that's done outwardly. Why? Because he did it in secret. But then Shaytan is behind him. He's placing satanic whispers and thoughts in his mind that nobody knows about this. Why don't you just go and tell your mother and father? Why don't you just go and tell your family members that, you know, this is an action that you've done? Now, when you do that, the sincerity of the action, the purity of the action now becomes polluted.
Allah.
It's like pani. You got pure, clean water. And then you start putting in different types of liquids within them. Now, nobody's going to drink that thinking it's water. Right? Because there's so many, it's been contaminated. The same way we contaminate our ibadat,
Allah,
when we expose them to the people. And this is the point that we need to realize. And when we are discussing, mashallah, the verses of the Holy Quran, there's one verse which the Honorable Ustaz I mentioned, Alladhina yunfiquna amwalahum billayli wal nahar sirran wa alaniya.
Subhanallah.
Meaning, those who donate their wealth by night and by day.
Subhanallah.
In secret or in public.
Subhanallah.
فَلَهُمْ أَجْرُهُمْ عِنْدَ رَبِّهِمْ. For them, there is reward with their Lord.
Subhanallah.
And there shall neither be any fear nor any grief.
Subhanallah.
In Surah Al-Baqarah, verse 274. Now, one of the great mufassirun, commentators of the Quran, one mufassir, his name is Allama Alauddin Ali bin Muhammad Baghdadi. He writes in Tafsir Khazin that this verse is actually very powerful, because you see in this verse that the order and the tartib, the way Allah has mentioned this verse, those who spend their wealth,
subhanallah,
in the night and then in the day.
Subhanallah.
This is actually an allusion, it is an indication towards this fact that doing an action in the night or donating by night is greater. It should be given precedence over an action that's done by the day. And again, sirran wa alaniyatan. In the same verse, Allah mentions the action that's of spending in the way of Allah done secretly and then done openly as well. Why is secretly mentioned first? Why is night mentioned first?
Allah,
people don't delve into this matter, but the Quran is not something that was words at random.
Subhanallah.
The wording that's placed, the order that it's been placed in, is all very important. And the real secret behind this is the ulama of the commentators of the Quran, they open up and they say it's because an action that's done sincerely should be given precedence. The one that's done secretly is more important, and not than the one that's done during the day or openly. And if we look at the ahadith as well, there is one narration I'd like to mention to you, where the Prophet sallallahu alaihi wasallam is highlighting to us the importance of hiding our good deeds. The Prophet sallallahu alaihi wasallam said, whoever amongst you has the istita'at, has the ability to conceal his good deeds, then he should do so. And in another narration, the Prophet sallallahu alaihi wasallam said, that dhikr, that remembrance of Allah, that even kiraman katibin, the appointed angels do not hear, that is 70 times greater than the dhikr that is heard by them. So it all comes down to sincerity. And remember, my dear viewers of Madhuri Channel, just one thing I want to reiterate that I mentioned in the beginning of this particular discussion is that people who cannot benefit you. We know narrations. This is something to really be aware of. There are narrations mentioned on Yawm al-Qiyamah, the people who did actions for other than Allah, the martyr, you know, the one who studied the deen, the one who memorized the Quran, the one who became an alim, the one who gave in charity. What will happen to them? Allah will say to them, go to the person who you did it for and go and get your reward from them. Humiliation and disgrace will be written for those people who do the action for other than Allah. And this is something that we always need to be aware of. You can't just say, Tika, today I'm gonna ponder over this and that's it. No, this is a daily thing. This is a daily thing that you need to basically assess your intentions, revise your intentions, inshallah, on why we do actions. Like, a perfect example is me and all of us here. Why are we on Madhuri Channel? We have to revise our intentions. Amira and Sunnat, before coming on Madhuri Muzakara, always revises his intentions. And people who post on social media, who make quotes, who put the statuses up and put messages about, you know, about the deen, we have to be very careful, because what is our intention? Is it to get a following? Is it to do this? Is it what? So the point is, nobody is targeting anyone, but it's just a reminder for all of us that we need to be more sincere. Protect your good actions, inshallah.
SubhanAllah, mashallah, Bilal Shabir Madani covered this very beautifully. There's so much things to take on there, my dear Islam brothers and viewers of Madani Channel. Alhamdulillah, and this is something which we need to reflect over. Why are we doing actions today? Are they for the pleasure of people, or are they for the pleasure of Allah subhanahu wa ta'ala? And before we continue with our topic, inshallah, let's listen to this kalam.
Akhri umr mein kya raha, na ke duniya dekho, ab to bas kahi dhun hai meri, ab to bas kahi dhun hai ke Madina dekho mere maula, ab to bas kahi dhun hai mere maula, meri aankhein mujhe waapas kar de, taake is baar mein jeebar ke Madina dekho mere maula, ab to bas kahi dhun hai, bula lo phir mujhe shah e bahro bar Madine mein, main phir rota hua aaun tere dar par Madine mein, bula lo hum gareebon ko, bula lo ya Rasool Allah, pae shabi roshabar Fatima Haidar, Madine mein Madine jaane walo jao, jao fi amanillah, kabhi to apna bhi lag jaega bistar Madine mein, Madina is liye ata rijano dil se hai pyara, ke rehte hain mere aqa mere dilbar Madine mein, bas ab to bas se kahi dhun hai ke Madina dekho mere maula, ab to bas kahi dhun hai, hai kalam ilahi mein shamsu duha شمس دوہا تیرے چہرہ نور فضا کی قسم قسم شب تار میں راز یہ تھا قسم شب تار میں راز یہ تھا کہ حبیب کی زلف دوتا کی قسم وہ خدا نے ہے مرتبہ تجھے کو دیا نہ کسی کو ملے نہ کسی کو ملا نہ کسی کو ملے نہ کسی کو ملا کے کلا میں مجید نے کھائی شاہ کے کلا میں مجید نے کھائی شاہ کے کلا میں مجید نے کھائی شاہ تیرے شہر و کلام بقا کی قسم ہے کلا میں الہی میں شمس دوہا تیرے چہرہ نور فضا کی قسم یہی کہتی ہے بل بلے با سحر بیان نہیں ہند میں واصف شاہ ہدا نہیں ہند میں واصف شاہ ہدا مجھے شوخی طبع رضا کی قسم ہے کلا میں الہی میں شمس دوہا تیرے چہرہ نور فضا کی قسم قسم شب تار میں راز یہ تھا قسم شب تار میں راز یہ تھا کہ حبیب کی زلف دوتا کی قسم ہے کلام الہی میں شمس دوہا تیرے چہرہ نور فضا کی قسم
Viewers of Madhi Channel, we are talking about hiding our good deeds, hiding our good actions. Inshallah, we will continue to speak on the topic, inshallah, as well. But we have a call with us. Let's listen to this call first, inshallah.
MashaAllah, MashaAllah, beautiful topic. And beautiful Abdul Hanan bhai, Bilal bhai, MashaAllah, Hafiz bhai, kya baat hai, SubhanAllah. Allah Ta'ala, aap sabko jaza khair ata farmaye, MashaAllah, hide your good deeds, a beautiful topic. A topic everybody pondered upon it. And you know, the beautiful waqia of always remind us is about Hazrat Daud Tai Alaihi Rehma, SubhanAllah. 40 years. Can you imagine for 40 years he observed fast, but even his own family member were unaware of that because of level of sincerity he has. When he went for the work, he would take his lunch and give it to someone on the way. He would then eat after Maghrib when he returned to the home. This is you call the real sincerity and hiding the good deeds. Alhamdulillah Azza wa Jal. Remember, the performing good deeds and protecting it from ostentation is indeed more difficult than performing the deed. हम good deeds तो कर लेते हैं, लेकिन उसको बचाना जो है ना, ये बड़ा मुश्किल है. तो उसके ऊपर बड़ा गौर होना चाहिए. हम लोग इसके ऊपर गौर नहीं करते ना, खामा खाई की शोषा करते, मैंने ये किया, मैंने वो किया, संग आया हाथ, बस रोजा बड़ा लंबा हो गया, नफली रोजा रखेंगे और रात को पड़ेगा, आज तो मैंने ताजुद भी पढ़ी. बताया बताया कि अपनी नेकियां जाया कर रहे होते हैं, यानी अपनी नेकियां छुपाने का हमें बोला गया है कि नेकियां बता. दूसरी तरफ यानी कि एक तरीके से रियाकारी आ गई ना. और ये याद रखे, हदीसे पाक में है, अल्लाह पाक ने हर रियाकार पर जन्नत को हराम कर दिया. जन्नत इज हराम ऑन दोज हू डू ऑस्टेंटेशन. तो अल्लाह ताला हम सबको इससे बचाए. सो ट्राई टू हाइड योर गुड डीड्स. हजरत अली क्या फरमाते हैं कि तीन अलामतें हैं रियाकारी की. तन्हाई में हो तो अमल में सुस्ती करे, लोगों के सामने हो तो खुशी जोश दिखाए बड़ा, दूसरा उसकी तारीफ करे तो अमल में इजाफा कर दे, और अगर मजम्मत की जाए तो अमल में कमी कर दे. ये तीनों चीजें आज कॉमन नजर आती है. तो बहरहाल हमें अपनी नेकियों को छुपाना भी चाहिए, जिस तरह अपने गुनाहों को छुपाते हैं. अल्लाह हम सबको महफूज फरमाए. अल्लाह सबको जजा खैर दे. आसिफ भाई को प्यारा सा कलाम सुना दे.
माशाल्लाह सुभानअल्लाह. जी उस्ताद साहब, इंशाल्लाह सैयद साहब की रिक्वेस्ट भी है, इंशाल्लाह सुनते हैं. अभी तो वैसे आजकल पैकेज भी है हमारी, और टाइम भी तो कुछ कम है, वी वेरी लिटिल टाइम. माशाल्लाह ब्यूटीफुल एडवाइस फ्रॉम अवर सैयद साहब, अल्हम्दुलिल्लाह अज़्ज़ व जल. लेट्स गो टू अवर पैकेज टुडे इंशाल्लाह अज़्ज़ व जल, एंड देन वी विल कंटिन्यू विद अवर सिलसिला.
Sayyidina Abdullah bin Umar radiyallahu ta'ala anhuma has narrated that Rasulullah sallallahu ta'ala alayhi wa alihi wa sallam has said, there are seven types of deeds in the court of Allah azza wa jal. Two are those that necessitate two other things, while two are such that their reward is the same. One is such that its reward is 10 times, one is such that its reward is 700 times, and the last is such that no one except Allah azza wa jal knows its exact reward. The two that necessitate two other things include, number one, if anyone meets Allah Azza wa Jal having worshipped Him sincerely without associating a partner with Him, heaven will become wajib for that person. And number two, if anyone meets Allah Azza wa Jal having associated a partner with Him, hell will become wajib for that person. If anyone commits a sin, he will suffer the consequences of only one sin. If anyone intends to perform a good deed, he will be given the reward of one deed. And if anyone carries out a good deed, he will be rewarded 10 times. If anyone spends money in the path of Allah Azza wa Jal, every dirham that he spends will be equivalent to 700 dirhams, and every dinar will be equivalent to 700 dinars. Dear viewers, fasting is for Allah Azza wa Jal. No one except Him knows His reward. Subhanallah Azza wa Jal. Dear viewers of Madani Channel, anyone who dies with faith will enter heaven by the grace of Allah Azza wa Jal, either without being held accountable, or Allah Azza wa Jal forbid, after suffering the punishment of his sins. Anyone who dies in the state of unbelief will remain in hell for eternity. If anyone commits one sin, he will be punished only for that one sin. Just look at the mercy of Allah Azza wa Jal. One will be given the reward for doing a good deed by simply making the intention, and if he carries it out, he will be rewarded 10 times. Spending in the path of Allah Azza wa Jal will earn him 700 times more reward. As for the fasting person, words cannot express his reward, as only Allah Azza wa Jal knows his reward. Sallu ala al-habib sallallahu ta'ala ala Muhammad sallallahu ta'ala alayhi wa alihi wa sallam.
MashaAllah, some beautiful pieces of advice there, alhamdulillah Azza wa Jal. Before the package, to be honest with you, we have very little time, so guess the word, we'll have to leave it today. Alhamdulillah, we've got some great muballighins and we've got a lot to say as well, inshallah as well. Also, just before the package, there was a request
from Sayyid Saab for a kalam, inshallah. Ustaz Saab.
Sallallahu alayhi wa sallam zah-e-izzat-o-i'tila-e Muhammad sallallahu alayhi wa sallam zah-e-izzat-o-i'tila-e Muhammad ke hai arsh-e-haq zeh-e-pa-e Muhammad sallallahu alayhi wa sallam khuda ki rza chahte hain do alam khuda ki rza chahte hain do alam khuda chahta hai rza e muhammad sallallahu alayhi wa sallam sallallahu alayhi wa sallam sallallahu alayhi wa sallam khuda unko kis pyar se de se dekhta hai jo aankhein mehve likaye muhammad sallallahu alaihi wasallam sallallahu alaihi wasallam raza se ab wajd karte guzriye raza pul se ab wajd karte guzriye ke hai rab salim sadae muhammad sallallahu alaihi wasallam sallallahu alaihi wasallam.
Hafiz bhai, our Sayyid Saab mentioned about Sayyidina Daud Tahi rahmatullah alayhi hiding his good deeds from his own family members. Ab ye soche yaar kaise, matlab hum to apna impression ghar walon mein to kam se kam thoda impression hona chahiye na Hafiz bhai, kutara hum apne amal unke samne rakhe jaye, yahan kya chhupana hai?
ਹਜ਼ੂਰ, ਜੋ ਗੱਲ ਇਹ ਹੈ ਜਿਹੜੀ ਸ਼ਾਹ ਸਾਹਿਬ ਕੀਤੀ ਨਾ, ਅਸਾਂ ਗੱਲਾਂ ਬਾਈ ਬਾਈ ਕਰਿਆ ਨੇ ਕਿ ਨੇਕ ਕਰਨਾ ਚਾਹੁੰਦੇ ਹਾਂ, ਇਹ ਵਾਕਿਆ ਇਹ ਦੱਸਣਾ ਕਿ ਉਹ ਬਜ਼ੁਰਗ ਆਪੂ ਨੇਕ ਹੋਣੇ ਸਿੱਧ ਕਰਾ ਲੈ, ਨੇਕ ਹੋ ਜਾਣੇ ਸਿੱਧ ਅੱਖੀ ਦੇ, ਅਮਲ ਚਾਹੀਦਾ, ਗੱਲਾਂ ਨਹੀਂ, ਨੁਕਤਾ ਹੋਣਾ ਹਰ ਕੰਮ ਵਿੱਚ। 40 ਸਾਲ ਰੋਜ਼ੇ ਰੱਖੇ, ਘਰੋਂ ਖਾਣਾ ਵੀ ਖੜਨੇ ਰਹੇ,
ਸ਼ੱਕ
ਨਹੀਂ ਹੋਣ ਦਿੱਤਾ, ਰਸਤੇ ਚ ਕਿਸੇ ਦੇ ਦੇਣੇ ਸੀ, ਵਾਪਸ ਆ ਕੇ ਜਾਣਾ ਸ਼ਾਮੀ ਖਾਣਾ ਖਾ ਲਿਆ। ਇਹ ਮਤਲਬ ਕਿ ਮਿਕੀ ਗੱਲ ਬੜੀ ਅੱਛੀ ਲੱਗੀ, ਲੋਕਾਂ ਨੇ ਕਹੀਆਂ ਵਾਈ ਇਹ ਇਹ ਲਾ ਇਲਮੀ ਨਹੀਂ ਵਜ੍ਹਾ ਸੋ ਹੈ, ਜਿਸਲੇ ਬੰਦੇ ਕਿ ਚਾਨਣਾ ਹੋਣਾ ਨਾ ਨੂਰ ਅਸ਼ਨਾ ਫਿਰ ਨਹੀਂ ਆਣਾ ਵਾਈ। ਇਹ ਜਿਹੜੇ ਵਾਕਿਆ ਬਿਆਨ ਕੀਤੇ ਜਾਂਦੇ, ਅਸੀਂ ਕਿਤੇ ਇਲਮ ਹੀ ਕੋਈ ਨਹੀਂ ਹੈ ਨਾ, ਇਹ ਤੇ ਅੱਲਾ ਨੇ ਨੇਕ ਵਲੀ ਸੇ, ਅੱਲਾ ਨੇ ਕਰੀਮ ਸੇ ਆਲਿਮ, ਉਹ ਹੀ ਉਹਨੇ ਵਲੀ ਹੋਈ ਉਹਨੇ ਆਲਿਮ ਹੋਇਆ ਹੈ, ਵਲਾ ਸੇ ਹੋਇਆ, ਸੂਫੀ ਰਹਿਮਤੁਲਾਹ ਤਾਲਾ ਨੇ ਤੱਕ ਉਹਨੇ ਜੀ ਉਹਨੇ ਵਾਕਿਆ ਕਿਉਂ ਲਿਖੇ? ਅੱਲਾ ਤਾਲਾ ਕੁਰਾਨ ਵਿੱਚ ਕਿੱਸੇ 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 ਕਿਸੇ ਵੀ ਦੱਸਿਆ ਗਿਆ ਕਿ ਬਾਈ ਜਿਹੜੇ ਲੋਕ ਆਪਣੇ ਅਮਾਲ ਦੱਸਣੇ, ਸ਼ੋਇੰਗ ਆਫ ਕਰਨੇ, ਇਸ ਤਰ੍ਹਾਂ ਹੀ ਹੈ ਜਿਸ ਉਸ ਬੜਾ ਹੀ ਚੰਗਾ ਬਾਗ ਆ, ਅੰਗੂਰ ਵੀ ਲੱਗੇ, ਖਜੂਰਾਂ ਵੀ ਲੱਗੀਆਂ, ਨਹਿਰਾਂ ਵੀ ਆ, ਸਭ ਕੁਛ ਆ, ਮਤਲਬ ਕਿ ਮੌਜਾਂ ਹੀ ਮੌਜਾਂ। ਤੇ ਪਰ ਉਸਨੇ ਟਾਈਮ ਇਹ ਆਈ ਜਾਣਾ ਕਿ ਹੁਣ ਹੋ ਗਿਆ ਬੁੱਢਾ, ਬੱਚੇ ਨਿੱਕੇ ਨਿੱਕੇ। ਇਸ ਟਾਈਮ ਪਰ ਇੱਕ ਐਸੀ ਆਂਧੀ ਆਈ ਨਾ, ਸਾਰਾ ਬਾਗ ਜਿਹੜਾ ਨਾ ਉਹ ਫਨਾ ਹੋ ਗਿਆ। ਹੁਣ ਦੱਸੋ ਹੁਣ ਕਿਆ ਸੀ ਉਸ? ਇਸ ਵਿੱਚ ਇਹ ਹੀ ਦੱਸਿਆ ਕਿ ਸਾਨੇ ਇਹਨਾਂ ਨੇਕੀਆਂ ਜੇ ਕਬਰਾਂ ਚ ਲਈ ਜਾ ਸਾਨਾ। ਉਸਨੇ ਪਤਾ ਲੱਗ ਸੀ ਕਿ ਜਿਤਨਾ ਕੁਛ ਸਾਨਾ ਨੇਕੀਆਂ ਲੋਕਾਂ ਕੀ ਦੱਸੀ ਦੱਸੀ, ਬਾਈ ਬਾਈ ਅਸਾਂ ਸਾਰੀਆਂ ਫਲਾਹ ਕਰੀ ਛੋੜਿਆ, ਆਗ ਪਈ ਸਭ ਕੁਛ ਖਤਮ ਹੋਇਆ ਵਾ। ਹੁਣ ਇਕੱਲੇ ਮਤਲਬ ਕਿ ਕੋਈ ਹੱਥ ਚ ਕੁਝ ਵੀ ਨੀ, ਕਰਾਂ ਤੇ ਕਰਾਂ ਕਹਿ ਇਸੇ ਮਨ ਮਤਲਬ। ਦੇਖੋ ਨਾ ਉਹ ਗੁਲਾਮ ਤੇ ਆਕਾ ਨਾ ਵਾਕਿਆ ਜਿਹੜਾ ਆ ਅਜਬ ਰੋਸ਼ਨੇ ਪੇ ਅਸਾਨੀ ਜੀ ਕੀ ਉਹਨੇ ਦੱਸੀ ਨਾਂ ਲਿਖ ਲਿਆ ਜੀ, ਮਤਲਬ ਕਿਆ ਲਿਖਣੇ ਨਾ ਅੱਜ ਤੁਹਾਨੂੰ ਨਾ ਕਿਹਾ ਹਾਫਜ਼ ਹਫੀਜ਼ੁਰ ਰਹਿਮਾਨ ਕਹਿਣ ਲਓ ਅਸੀਂ ਦੱਸਣੀ ਬਾਈ ਤੁਸੀਂ ਹਾਫਜ਼ ਕਿਆ ਕਿਉਂ ਇਸੇ ਪਿੱਛੇ ਛੁੱਪੀ ਉਜੇ ਰਿਹਾ ਕਾਰਨ ਤਾਰੀਫ ਹੈ। ਉਹ ਅੱਲਾ ਨੇ ਵਾਸਤੇ ਜਿਹੜਾ ਕੰਮ ਕਰਨਾ ਸਾ ਤੁਸਾਂ ਲੋਕਾਂ ਕੋਲੋਂ ਜਾਂ ਤਾਂ ਤਾਰੀਫ ਲੱਭਾ। ਉਹ ਹਫਸ ਅੱਛਾ ਅੱਛਾ ਉਹਨੇ ਹਫਸਾ ਕੋਲ ਮਿਠਾਈ ਥੋੜਾ ਜ਼ਿਆਦਾ ਦਿਆ, ਉਹ ਹਫਸਾ ਕੋਲ ਚਾਹ ਦਿਆ ਜਰਾ, ਇਹ ਚਾਹੁੰਦੇ ਸੋ ਤੁਸਾਂ? ਅੱਛਾ ਜਾਂ ਇੱਜ਼ਤ ਲੱਭਾ ਲੋਕਾਂ ਕੋਲੋਂ ਜਾਂ ਪੈਸਾ ਲੱਭਾ, ਇਹ ਤਰ੍ਹਾਂ ਵਜ੍ਹਾ ਹੋਣੀਆਂ ਜਿਹੜੀ ਅਸੀਂ ਲੋਕਾਂ ਕੀ ਆਪਣੀਆਂ ਨੇਕੀਆਂ ਦੱਸਣੇ ਆ। ਹੋਰ ਕਿਆ ਲੱਭ ਜਾਓ ਬਿਲਾਲ ਬਾਈ ਤੁਹਾਡੇ ਦੇਵ ਕਿਆ ਲੱਭਣਾ ਲੋਕਾਂ ਕੋਲੋਂ? ਕੋਈ ਦਸ ਪੰਦ ਨੀ ਜੇ ਬਾਈ ਸ਼ੋਣੇ ਹਫਸ ਜਾ ਮੈਂ ਠੀਕ ਹੈ। ਅੱਛਾ ਉਹ ਆਏ ਤੇ ਮਤਲਬ ਕਿ ਰਾਹ ਚ ਨਾ ਆਂਡੀ ਸ਼ਾਂਡੀ ਪਕਾਈ ਨੌਕਰਾ ਤੇ ਕੋਈ ਨੀ ਸਾ ਲੋਨ ਜਾ ਯਾਰ ਕਿਸੇ ਦੁਕਾਨ ਵਾਲੇ ਕੋਲ ਮੰਗਣੀ ਆ ਤੇ ਗਿਆ ਤੇ ਆਹ ਲੱਗਾ ਮੈਂ ਅੱਜ ਪਰ ਗਿਆ ਸਾਂ ਤੇ ਵਾਪਸ ਜੁੜਨੇ ਆ ਪੇ ਦੇਖੋ
ਨਾ
ਆਂਡੀ ਪਕਾ ਲੱਗਿਆ ਤੇ ਲੂਣ ਕੋਈ ਨੀ ਥੋੜਾ ਜਿਹਾ ਜਾਇਜ ਦਿਓ ਤਾ। ਅੱਛਾ ਆਂਡੀ ਪੱਕੀ ਗਈ ਅਗਲੇ ਦਿਹਾੜਾ ਫਿਰ ਤਰਾ ਦਿਹਾੜਿਆਂ ਦੀ ਮੰਜ਼ਿਲ ਹੋਣੀ ਨੀ ਸੀ ਲੱਥੇ ਜਾਈ ਤਾਂ ਮਤਲਬ ਕਿ ਫਿਰ ਆਂਡੀ ਪਕਾ ਲੱਗੇ ਫਿਰ ਲੂਣ ਕੋਈ ਨੀ ਤੇ ਕੰਨਾ ਲੈ ਕੇ ਗਿਆ ਮਾਲਕ ਜਾਪਰ ਗਿਆ ਸਾ ਉਹ ਵਾਪਸ ਅਸਨੇ ਪਿਆ ਸਾ ਤੇ ਹਾਡੀ ਪਕਾਨੀ ਥੋੜੀ ਥੋੜਾ ਲੂਣ ਦਿਆ। ਅੱਛਾ ਜਾਪਰ ਗਏ ਸੀ ਉਹ ਸਾਰਾ ਡੱਬਾ ਚਾਈ ਕਿਉਂ ਜੀ ਥੋੜਾ ਲੂਣ ਝਾਨੇ ਸਾ ਮੁਰੇ ਪਰ ਜੁਲੇ ਚੰਗਾ ਜਿਹਾ ਕੱਪੜਾ ਦਿਆ ਏ। ਅੱਛਾ ਯਾਰ ਵੀ ਪਕਾ ਲੇ ਚੰਗੇ ਜਿਹੇ ਚਾਵਲ ਦਿਆ ਕਹਿ ਜ਼ਰੂਰਤ ਬਈ ਆਹੋ ਜੀ ਜਿਹੜੇ ਸਭ ਤੋਂ ਬਿਹਤਰੀਨ ਚਾਵਲ ਹੈ ਚਾਹੀਦੇ ਅੱਜ ਪਰ ਲੈ ਜਾ ਚੁੱਪ ਕਰਕੇ ਕੱਪੜਾ ਉਮਰੇ ਨੇ ਕੁਛ ਆਏ ਕੁਛ ਲੈ ਲਓ ਅੱਛਾ ਤੇ ਕੱਪੜਾ ਦਿਓ ਜੀ ਮੈਂ ਜੀ ਇਹ ਦੱਸਣਾ ਕਿਆ ਹੋਣਾ ਤਾਰੀਫ ਸੁਣਨਾ ਚਾਹਨਾ। ਅੱਛਾ ਫਿਰ ਅਗਲਾ ਤ੍ਰੀਆ ਦਿਹਾੜਾ ਆਇਆ ਉਹ ਫਿਰ ਕੋਈ ਨੀ ਜਾ ਯਾਰ ਵਜ਼ਰਾ ਕੋਈ ਕਿਸੇ ਕੋਲ ਮੰਗੀਆਂ ਤੇ ਉਹ ਆਨੇ ਨਾ ਉਹਨੇ ਲਿਖਿਆ ਮੇਰਾ ਸੁਣਨਾ ਉਹ ਗੁਲਾਮ ਆਕਾ ਬਣਨਾ ਚਾਹੀਦਾ
ਆਹ
ਲਗਾ ਕੱਲ ਪਰਸੋਂ ਪਰਸੋਂ ਤੇ ਮੈਂ ਆਪਣਾ ਅੱਜ ਬੇਚਿਆ ਸਾ ਤੇ ਲੂਣ ਲੱਭਾ ਸਾ ਫਿਰ ਤੇ ਕੱਲ ਧਾਰਾ ਬੇਚਿਆ ਸਾ ਅਸਾਂ ਬੇਚੀ ਸ਼ੋਨੇ ਨੇਕੀਆਂ ਤਾਰੀਫ ਲੱਭੀ ਗਈ ਨਾ ਇੱਜ਼ਤ ਵੀ ਲੱਭੀ ਗਈ ਮਿਠਾਈ ਵੀ ਲੱਭੀ ਗਈ ਪੰਜ ਪੋੜ ਵੀ ਜਿਵੇਂ ਚੱਲ ਲਫਾਫਾ ਵੀ ਚਲਾ ਗਿਆ ਲੇਕਿਨ ਜਿਹੜੀ ਇਹਨੇ ਬਾਈ ਨਾਲ ਗੱਲ ਬਿਲਾਲ ਬਾਈ ਕਿ ਲੱਭਾ ਕਿਆ ਐਂਡ ਆਫ ਦੀ ਡੇ ਅੱਲਾਹ ਸੀ ਜਿਹਨੇ ਕੋਲੋਂ ਕੀਤਾ ਸੀ ਨਾ ਜਿਹਨੇ ਮਾਰਿਓ ਜਾਂ ਅੱਜ ਉਹਨਾਂ ਕੋਲੋਂ ਮੰਗ ਅੱਜ ਮਾਰੇ ਕੋਲ ਕੋਈ ਨੀ ਤਾਰਿਆ ਸਾ ਕੁਛ ਕਿਆਮਤ ਵਾਲਾ ਦਿਹਾੜਾ ਹੈ।
ਡੀਵੀਜ਼ ਮਨੀ ਚੈਨਲ ਟੌਪਿਕ ਇਜ਼ ਵੈਰੀ ਇੰਟਰਸਟਿੰਗ ਐਂਡ ਦੇਰ ਇਜ਼ ਸੋ ਮਚ ਮੋਰ ਟੂ ਸੇ ਬਟ ਸੈਡਲੀ ਵੀ ਆਰ ਰਨਿੰਗ ਆਊਟ ਆਫ ਟਾਈਮ। ਬਿਲਾਲ ਬਾਈ ਬੇਸਿਕਲੀ ਟਾਈਮ ਇਜ਼ ਫਿਨਿਸ਼ ਬਟ ਜਸਟ ਅ ਫਾਈਨਲ ਮਦਨੀ ਪੂਰ ਫਰਮ ਯੋਰਸੈਲਫ ਇਨਸ਼ਾਅੱਲਾ
ਸੁਭਾਨ
ਅੱਲਾ। ਦੇਰ ਇਜ਼ ਅ ਫੇਮਸ ਸੇਇੰਗ ਨੇਕੀ ਕਰ ਦਰਿਆ ਮੇਂ ਡਾਲਾ ਸੋ ਪਰਫੋਰਮ ਅ ਗੁੱਡ ਡੀਡ ਐਂਡ ਪਲੇਸ ਇਟ ਇਨ ਦ ਰਿਵਰ ਦੈਟ ਸ਼ੁੱਡ ਬੀ ਆਵਰ ਮਾਈਂਡਸੈਟ that if we perform a good deed, develop the mindset that it's solely for the pleasure of Allah, have other good intentions as well to please the soul of the Prophet sallallahu alaihi wasallam, to also try and help and invite the people. But then once you've done the good deed, try and leave it, and like as we say, place it in the river, meaning you leave it to the ocean, let the river take it and forget about it. The reason is so that you can continue with this new mindset that now I need to perform good action. I don't have any good actions, I need to perform new ones. The problem with this is when we remind people of the good actions, then we're basically, it's like we're storing them in our homes. Oh, I remember I did this particular action. Remember this action I did. This is another sin as well. Which sin? You know when we do a favor to someone, then we remind them of that favor.
Allah.
Okay? And this is in the Quran, this has been mentioned clearly and it's forbidden.
Allah.
That we remind people of their favors, we offend them, and then by doing this we're destroying our a'mal. When especially when it comes to charity, Allah subhanahu wa ta'ala tells the believing people by command that do not invalidate your charities by reminding people of their favors and offending them and harming them. So this is something very important as well. And this topic, subhanAllah, may Allah subhanahu wa ta'ala grant us all tawfiq to act upon, inshallah, what has been said.
MashaAllah. My dear Islam brothers, viewers of Mandi channel, alhamdulillah, we've been watching Silsila Path to Success. And our topic was today about hiding the good deeds. To do make an effort in hiding your good actions rather than posting everything on our social media platforms, on our profiles. I've done this today, I've done this today, I've done this today, I've helped so and so, I've given this much charity. Well, instead of these actions, let's learn to hide our actions, inshallah, as well. And just do them sincerely, just for the pleasure of Allah subhanahu wa ta'ala. We make dua in the court of Allah subhanahu wa ta'ala, that Allah subhanahu wa ta'ala gives us the ability to do our actions with sincerity, to able to hide our actions, so that we can get the real reward from Allah subhanahu wa ta'ala on Yawm al-Qiyamah. So continue watching Madani channel, my dear Islam brothers and viewers of Madani channel. Inshallah, we'll see you there, inshallah. Sallu ala al-Habib, sallallahu ta'ala, ala Muhammad, sallallahu alayhi wa sallam.
The path of the knowledge is the way to Jannah. The path of the knowledge is the way to Jannah.